ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੀ ਤਿਨਕੀ ਸਾਥ ਤਰੀ ਤਿੰਨਾ ਠਾਕ ਨਾ ਪਾਈਐ ਪਿਆਰੀ ਅੰਮ੍ਰਿਤ ਰਸਨ ਹਰੀ ਬੂੜੀ ਭਾਰੀ ਭੈ ਬਿਨਾ ਪਿਆਰੀ ਤਾਰੀ ਨਦਰ ਕਰੀ ਜਿਨੀ ਸਤਿਗੁਰ ਸੇਵਿਆ ਪਿਆਰੀ ਤਿਨਕੀ ਸਾਥ ਤਰੀ ਤਿੰਨਾ ਠਾਕ ਨਾ ਪਾਈਐ ਪਿਆਰੀ ਅੰਮ੍ਰਿਤ ਰਸਨ ਹਰੀ ਬੂੜੀ ਭਾਰੀ ਭੈ ਬਿਨਾ ਪਿਆਰੀ ਤਾਰੀ ਨਦਰ ਕਰੀ ਪੀ ਤੂੰ ਹੈ ਸਾਲਾਹਣਾ ਪਿਆਰੀ ਪੀ ਤੇਰੀ ਸਾਲਾਹ ਵਿਨ ਬੋਹਿਥ ਭੈ ਡੁੱਬੀਐ ਪਿਆਰੀ ਕੰਦੀ ਪਾਈ ਕਹਾਹ ਪੀ ਤੂੰ ਹੈ ਸਾਲਾਹਣਾ ਪਿਆਰੀ ਪੀ ਤੇਰੀ ਸਾਲਾਹ ਵਿਨ ਬੋਹਿਥ ਭੈ ਡੁੱਬੀਐ ਪਿਆਰੀ ਕੰਦੀ ਪਾਈ ਕਹਾਹ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੇ ਗੁਰੂ ਖਾਲਸਾ ਸਤਿਸੰਗ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਨਾਲ ਵਿਖੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਹੁਕਮ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਚਾਰ ਉਦਾਸੀਆਂ ਤੋਂ ਉਪਰੰਤ ਕਰਤਾਰਪੁਰ ਦੀ ਪਾਵਨ ਧਰਤੀ 'ਤੇ ਆ ਕੇ ਸੁਭਾਏ ਮਾਣ ਹੋਏ ਤਾਂ ਕਰਤਾਰਪੁਰ ਸਾਹਿਬ ਜੀ ਵਿਖੇ ਬੇਅੰਤ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੀਆਂ ਅਤੇ ਸਤਿਗੁਰਾਂ ਦਾ ਪਾਵਨ ਉਪਦੇਸ਼ ਗੁਰੂ ਕੀ ਸਿੱਖਿਆ ਪ੍ਰਾਪਤ ਕਰਦੀਆਂ। ਕਰਤਾਰਪੁਰ ਦੀ ਧਰਤੀ ਤੇ ਹੀ ਕੋਈ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਨਾਲ ਜੁੜਨ ਦਾ ਅਤੇ ਗੁਰੂ ਮੰਤਰ ਅਭਿਆਸ ਕਰਨ ਦਾ ਕੀ ਲਾਭ ਹੁੰਦਾ ਹੈ? ਤਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਿੱਖਾਂ ਦੇ ਸਵਾਲ ਦਾ ਜਵਾਬ ਇਸ ਪਾਵਨ ਸ਼ਬਦ ਦੇ ਵਿੱਚ ਦਿੱਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਹੁਕਮ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ।
ਰਾਗ ਸੋਰਠ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 636 ਤੇ ਸੁਭਾਇਮਾਨ ਹੈ। ਸੋਰਠ ਦਾ ਸਮਾਂ ਰਾਤ 9 ਵਜੇ ਤੋਂ 12 ਵਜੇ ਤੀਕਰ ਹੈ, ਭਾਵ ਰਾਤ ਦਾ ਦੂਜਾ ਪੈਰ, ਦੂਜੇ ਪੈਰ ਵਿੱਚ ਸੋਰਠ ਰਾਗ ਜਿਹੜਾ ਹੈ ਉਹ ਗਾਇਆ ਜਾਂਦਾ ਹੈ। ਸੋਰਠ ਨੂੰ ਰਾਗਣੀ ਵੀ ਮੰਨਿਆ ਗਿਆ ਹੈ। ਤਾਂ ਸੰਗਤ ਜੀ, ਸਤਿਗੁਰੂ ਜੀ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਗ ਸੋਰਠ ਦੇ ਅੰਦਰ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ।
ਜਿਨੇ ਸਤਿਗੁਰੂ ਸੇਵਿਆ ਪਿਆਰੇ,
ਸਤਿਗੁਰੂ ਜੀ ਕਹਿੰਦੇ ਨੇ ਹੇ ਪਿਆਰੇ, ਜਿਨ੍ਹਾਂ ਨੇ ਸਤਿਗੁਰੂ ਦਾ ਪੱਲਾ ਪਗੜਿਆ ਔਰ ਗੁਰੂ ਦੇ ਉਪਦੇਸ਼ ਦੀ ਕਮਾਈ ਕੀਤੀ ਅਥਵਾ ਗੁਰੂ ਸ਼ਬਦ ਨੂੰ ਸੇਵਿਆ ਯਾਦ ਕੀਤਾ,
ਤਿਨਕੇ ਸਾਥ ਤਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਆਪ ਤਾਂ ਇਸ ਭੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ, ਪਰ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦਾ ਸਾਥ ਕੀਤਾ, ਸੰਗਤ ਕੀਤੀ, ਸਤਿਗੁਰੂ ਜੀ ਕਹਿੰਦੇ ਉਹ ਵੀ ਸੰਸਾਰ ਸਮੁੰਦਰ ਤੋਂ ਤਰ ਗਏ।
ਤਿੰਨਾ ਠਾਕ ਨਾ ਪਾਈਐ ਪਿਆਰੇ।
ਹੇ ਪਿਆਰੇ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਔਰ ਜਿਹੜੇ ਗੁਰੂ ਦੇ ਲੜ ਲੱਗੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਅਰੋਕ ਨਹੀਂ ਪੈਂਦੀ। ਮਾਤ ਲੋਕ ਵਿੱਚ ਵੀ ਉਹਨਾਂ ਨੂੰ ਵਿਕਾਰ ਭਗਤੀ ਵੱਲੋਂ ਰੋਕ ਨਹੀਂ ਸਕਦੇ ਅਥਵਾ ਜਮਦੂਤ ਆਦਿਕ ਵੀ ਉਹਨਾਂ ਦੇ ਰਸਤੇ ਦਾ ਅਰੋੜਾ ਨਹੀਂ ਬਣਦੇ। ਹੇ ਪਿਆਰੇ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਰੋਕ ਟੋਕ ਨਹੀਂ।
ਅੰਮ੍ਰਿਤ ਰਸਨ ਹਰੇ।
ਆ ਜਿਨ੍ਹਾਂ ਦੀ ਰਸਨਾ ਦੇ ਉੱਤੇ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ नाम रूपी अमृत है। जेडे नाम जपते ने, सिमरन भजन करते ने, वो जिते भी जाते ने उन्होंने रस्ता मिलता जाता है, उन्होंने कोई भी रोकता नहीं।
बूढ़े भारे भै बिना प्यारे,
सचे पातशाह जी कहते हे प्यारे, जिन्हां पुरखां ने निंदिया कर करके अपने सिर ते भार चुकिया होया है, वो भय दा एक संसार समुंदर विच बूढ़े डुब गए हन।
तारे नदर करी,
सचे पातशाह जी कहते जिन्हां दे उत्ते वाहिगुरु ने कृपा दृष्टि कीती, उन्हां नूं संसार समुंदर तो तारदा है। वाहिगुरु कृपा दृष्टि करे ते जिन्हां ने निंदिया चुगली दा भार पंडा बन बन के अपने सिर ते रखियां होईयां ने, उन्हां दा भी पार उतारा कर देंदा।
भी तू है सालाहना प्यारे,
हे प्यारे तू भी सलाहन योग है।
भी तेरी सलाह,
हे प्यारे तेरी सिफत सलाह सानू पौंदी है, तेरी सिफत सलाह सानू चंगी लगती है। जेड़े गुरु नाल जुड़ जाते ने वो सलाहन योग प्यारे परमेश्वर नू सलाउंदे रहिंदे ने, उहदी उपमा करदे रहिंदे ने, उहदे ही गुण गाउंदे ने।
विन मोहित हो पै डुबिया प्यारे,
सचे पातशाह जी कहिंदे ने हे प्यारे बोहित जहाज तो बगैर भौजे रूपी समुंदर दे विच डुब जाईदा है, जिवें किसी बंदे ने समुंदर तो पार होना होवे ते संगत जी उहनू जहाज दी लोड़ है, वो जहाज तो बगैर पार नहीं हो सकता। इस तरह जिन्हां पुरखां ने संसार समुंदर तो पार होना होवे उन्हां नूं नाम रूपी जहाज की लोड़ है, क्योंकि परमेश्वर दे नाम रूपी जहाज तो बगैर जीव संसार समुंदर विच डुब जाता है। जहाज ही इस जीव नूं कनारे ते लाउंदा है, बन्ने ते लाउंदा है। ते सतगुरु जी कहिंदे ने नाम रूपी जहाज तो बगैर सो संसार समुंदर दे विच प्यारे डुब जाईदा।
बंदी पाए कहा,
ए संसार रूपी समुंदर दे कंढिया दे उत्ते बहुत भारी डंड रौला पै रहा है, इन्ने बंदे डुब गए, इन्ने बंदे मर गए, रोजाना ही यह रौला पैंदा है। सतगुरु पातशाह जी कहिंदे ने जिहड़े कंढिया ते खलोते ने ਇਹ ਡੰਡ ਰੌਲਾ ਪਾਉਂਦੇ ਨੇ, ਇਹ ਵੇਖੋ ਇਹ ਜਹਾਜ ਤੋਂ ਬਗੈਰ ਸਮੁੰਦਰ ਦੇ ਵਿੱਚ ਪ੍ਰਵੇਸ਼ ਹੋਏ ਤੇ ਸਮੁੰਦਰ ਦੇ ਵਿੱਚ ਡੁੱਬ ਗਏ ਨੇ, ਉਹ ਰੌਲਾ ਪਾਉਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਨਾਮ ਰੂਪੀ ਜਾਂ ਆਇ ਤੋਂ ਸਿਮਰਨ ਭਜਨ ਤੋਂ ਬਗੈਰ ਕਿਤਨੇ ਹੀ ਸੰਸਾਰ ਸਮੁੰਦਰ ਵਿੱਚ ਡੁੱਬ ਗਏ। ਕੰਧੀ ਪਾਏ ਕਹਾ, ਕੰਢਿਆਂ ਦੇ ਉੱਤੇ ਰੌਲਾ ਪੈ ਰਿਹਾ ਹੈ ਕਿ ਇੰਨੇ ਰਿਸ਼ੀ ਮੁਨੀ ਤਪਸਵੀ ਵਿਕਾਰਾਂ ਦੇ ਪਾਣੀ ਵਿੱਚ ਡੁੱਬ ਗਏ ਨੇ। ਸੰਗਤ ਜੀ, ਵਿਕਾਰਾਂ ਦਾ ਪਾਣੀ ਸਮੁੰਦਰ ਦੇ ਪਾਣੀ ਵਾਂਗੂ ਬਹੁਤ ਭੈਦਾਇਕ ਹੈ। ਸਤਿਗੁਰੂ ਜੀ ਕਹਿੰਦੇ ਨੇ, ਨਾਮ ਰੂਪੀ ਜਹਾਜ਼ ਤੋਂ ਬਗੈਰ ਪਿਆਰੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ।
ਰਹਾਉ
ਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ,
ਸਾਲਾਹੀ ਸਾਲਾਹਣਾ ਪਿਆਰੀ।
ਇਹ ਪਿਆਰੇ ਆਪ ਸਲਾਹੁਣ ਯੋਗ ਹੋ ਤੇ ਅਸੀਂ ਆਪ ਜੀ ਦੀ ਸਲਾਹੀ ਸਲਾਘਾ ਮੰਗਦੇ ਹਾਂ। ਮਹਾਰਾਜ ਸਾਡੇ ਤੇ ਕਿਰਪਾ ਕਰੋ, ਅਸੀਂ ਅੱਠੇ ਪੈਰ ਆਪ ਜੀ ਦੀ ਸਿਫਤ ਕਰਦੇ ਰਹੀਏ, ਆਪ ਜੀ ਦੀ ਸਲਾਘਾ ਕਰਦੇ ਰਹੀਏ, ਆਪ ਜੀ ਦੇ ਗੁਣ ਗਾਉਂਦੇ ਰਹੀਏ।
ਦੂਜਾ ਅਵਰ ਨਾ ਕੋਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਪਰਮੇਸ਼ਰ ਤੋਂ ਬਗੈਰ ਹੋਰ ਦੂਜਾ ਕੋਈ ਵੀ ਸਮਰੱਥ ਨਹੀਂ।
ਮੇਰੇ ਪ੍ਰਭੂ ਸਾਲਾਹਨ ਸੇ ਭਲੇ ਪਿਆਰੇ।
ਹੇ ਪਿਆਰੇ, ਜਿਹੜੇ ਮੇਰੇ ਪ੍ਰਭੂ ਦੀ ਸਲਾਘਾ ਕਰਦੇ ਨੇ, ਉਪਮਾ ਕਰਦੇ ਨੇ, ਉਹ ਚੰਗੇ ਹਨ।
ਸ਼ਬਦ ਰੱਤੇ ਰੰਗ ਹੋਏ,
ਉਹ ਸ਼ਬਦ ਗੁਰੂ ਦੇ ਉਪਦੇਸ਼ ਵਿੱਚ ਤਦਾਕਾਰ ਨੇ ਤੇ ਉਹਨਾਂ ਨੂੰ ਰੰਗ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਹ ਜਿਵੇਂ ਜਿਵੇਂ ਗੁਰੂ ਸ਼ਬਦ ਦਾ ਅਭਿਆਸ ਕਰਦੇ ਨੇ, ਤੇਵੇਂ ਤੇਵੇਂ ਸੰਗਤ ਜੀ ਉਹਨਾਂ ਨੂੰ ਗੁਰੂ ਸ਼ਬਦ ਵਿੱਚੋਂ ਆਨੰਦ ਪ੍ਰਾਪਤ ਹੁੰਦਾ।
ਜਿਸ ਕੀ ਸੰਗਤ ਜੇ ਮਿਲੇ ਪਿਆਰੇ।
ਹੇ ਪਿਆਰੇ, ਜੇ ਕਿਤੇ ਉਹਨਾਂ ਗੁਰਮੁਖਾਂ ਪਿਆਰਿਆਂ ਦੀ ਸੰਗਤ ਮਿਲ ਜਾਵੇ।
ਰਸ ਲੈ ਤਤ ਵਿਲੋਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਤੂੰ ਵੀ ਰਸ ਲੈ ਤਤ ਵਿਲੋਏ। ਤਤ ਸਿਧਾਂਤ ਨੂੰ ਵਿਲੋਏ ਰਿੜਕ ਕੇ ਤੇ ਆਤਮ ਰਸ ਲੈਣਾ ਕਰ।
ਪਤ ਪਰਵਾਣਾ ਸਾਚ ਕਾ ਪਿਆਰੀ।
ਐਸਾ ਨਹੀਂ ਕਿ ਉਹ ਨਾਮ ਰਸੀਆਂ ਦੀ ਸੰਗਤ ਕਦੇ ਪ੍ਰਾਪਤ ਹੋ ਜਾਵੇ ਤੇ ਤੂੰ ਉਹਨਾਂ ਕੋਲ ਜਾਵੇ ਵੀ ਤੇ ਗੱਲਾਂ ਬਾਤਾਂ ਦੇ ਵਿੱਚ ਹੀ ਸਮਾਂ ਬਰਬਾਦ ਕਰਕੇ ਆ ਜਾਵੇਂ। ਐਸਾ ਨਹੀਂ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਜੇ ਸੰਗਤ ਮਿਲ ਜਾਵੇ ਤੇ ਤਤ ਨੂੰ ਰਿੜਕ ਕੇ ਨਾ ਤੇ ਆਤਮ ਰਸ ਲੈਣਾ ਕਰ। ਜੇ ਤੈਨੂੰ ਆਤਮ ਰਸ ਪ੍ਰਾਪਤ ਹੋ ਗਿਆ ਫਿਰ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂਗਾ। ਸਤਿਗੁਰੂ ਪਾਤਸ਼ਾਹ ਜੀ ਅੱਗੇ ਦਰਸਾ ਰਹੇ ਨੇ,
ਨਾਮ ਸੱਚਾ ਨੀਸਾਣ
ਪਤ ਪਰਵਾਨਾ ਸਾਚ ਕਾ ਪਿਆਰੇ। ਇਹ ਪਿਆਰੇ, ਜਿਨ੍ਹਾਂ ਕੋਲ ਪਤ ਇਜਤ ਦਾ ਸੱਚਾ ਪਰਵਾਨਾ ਟੋਂਬੂ ਹੈ, ਆਗਿਆ ਪੱਤਰ ਹੈ, ਆਇਡੈਂਟੀ ਕਾਰਡ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਫਿਰ ਕੋਈ ਰੋਕ ਟੋਕ ਨਹੀਂ ਹੁੰਦੀ। ਪਰ ਜਿਨ੍ਹਾਂ ਦੇ ਕੋਲ ਆਇਡੈਂਟੀ ਕਾਰਡ ਨਹੀਂ, ਉਹਨਾਂ ਨੂੰ ਅਰਥਾਂ ਤੇ ਰੋਕਿਆ ਜਾਂਦਾ ਹੈ, ਕਿੱਧਰ ਚੱਲੇ ਹੋ, ਕਿੱਧਰੋਂ ਆਏ ਹੋ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਕੋਲੇ ਵਾਹਿਗੁਰੂ ਦੀ ਪੱਤ ਇੱਜ਼ਤ ਦਾ ਪ੍ਰਵਾਨਾ ਹੈ, ਆਗਿਆ ਪੱਤਰ ਹੈ, ਟੋਂਬੂ ਹੈ, ਆਡੈਂਟੀ ਕਾਰਡ ਹੈ, ਹੇ ਭਾਈ ਨਾਮ ਸੱਚਾ ਨਿਸ਼ਾਨ, ਇਹ ਉਹਨਾਂ ਦੇ ਕੋਲ ਨਾਮ ਦਾ ਸੱਚਾ ਚਿੰਨ੍ਹ ਹੈ। ਤੇ ਜਿਨ੍ਹਾਂ ਕੋਲ ਨਾਮ ਦਾ ਸੱਚਾ ਚਿੰਨ੍ਹ ਹੈ, ਨਿਸ਼ਾਨ ਦਾ ਨਾਮ ਚਿੰਨ੍ਹ ਹੈ, ਨਿਸ਼ਾਨ ਦਾ ਨਾਮ ਨਿਗਾਰਾ ਵੀ ਹੈ। ਨਿਸ਼ਾਨ ਦੇ ਕਈ ਅਰਥ ਨੇ ਸੰਗਤ ਜੀ, ਜਿਵੇਂ ਜਪ ਨਿਸ਼ਾਨ ਵੀ ਆਪਾਂ ਪੜ੍ਹਦੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਹੇ ਪਿਆਰੇ, ਜਿਨ੍ਹਾਂ ਕੋਲ ਪੱਤ ਦਾ ਟੋਂਬੂ ਹੈ ਅਤੇ ਸੱਚੇ ਨਾਮ ਦਾ ਚਿੰਨ੍ਹ ਹੈ,
ਆਇਆ ਲਿਖ ਲੈ ਜਾਵਣ ਪਿਆਰੇ।
ਹੇ ਪਿਆਰੇ, ਜੀਵ ਮਾਤ ਲੋਕ ਵਿੱਚ ਆਇਆ ਹੈ ਤੇ ਇਤੋਂ ਇਹਨੇ ਆਪਣੇ ਕੀਤੇ ਹੋਏ ਕਰਮਾਂ ਦਾ ਜਿਹੜਾ ਲੇਖਾ ਹੈ ਨਾ, ਉਹ ਲਿਖ ਕੇ ਲੈ ਜਾਵਣਾ ਜਾਣਾ ਹੈ। ਆਇਆ ਹੈ ਮਾਤ ਲੋਕ ਵਿੱਚ, ਕਈ ਤਰ੍ਹਾਂ ਦੇ ਇਹਨੇ ਕਰਮ ਕੀਤੇ ਤੇ ਉਹ ਇਹਦਾ ਲੇਖਾ ਲਿਖਿਆ ਗਿਆ, ਉਹ ਇਹਦੇ ਨਾਲ ਜਾਣਾ ਹੈ।
ਹੁਕਮੇ ਹੁਕਮ ਪਛਾਣ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੁਕਮੀ ਪਰਮਾਤਮਾ ਦੇ ਹੁਕਮ ਨੂੰ ਪਛਾਨਣਾ ਕਰ,
ਗੁਰਬਿਨ ਹੁਕਮ ਨਾ ਬੂਝਿਆ ਪਿਆਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਤੋਂ ਬਗੈਰ ਹੁਕਮ ਦੀ ਸਮਝ ਨਹੀਂ ਪੈਂਦੀ, ਗੁਰੂ ਕਿਰਪਾ ਕਰੇ ਤਾਂ ਹੀ ਉਹਦੇ ਹੁਕਮ ਦੀ ਸੋਝੀ ਪੈਂਦੀ ਹੈ। ਦੁਨੀਆਂ ਦੇ ਅੰਦਰ ਕਈ ਵਾਰ ਨਾਮ ਦੇ ਰਸੀਏ, ਸੇਵਾ ਸਿਮਰਨ ਕਰਨ ਵਾਲੇ ਇਸ਼ਾਰਾ ਕਰਦੇ ਨੇ ਤੇ ਸਾਨੂੰ ਉਹਨਾਂ ਦੇ ਇਸ਼ਾਰੇ ਦੀ ਵੀ ਸਮਝ ਨਹੀਂ ਪੈਂਦੀ, ਪਰ ਬਾਅਦ ਵਿੱਚ ਸਾਨੂੰ ਸੋਝੀ ਆਉਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਹੁਕਮੇ ਦੇ ਹੁਕਮ ਨੂੰ ਪਛਾਨਣਾ ਕਰ, ਪਰ ਹੁਕਮ ਕਿਵੇਂ ਪਛਾਣਿਆ ਜਾਵੇ? ਸਤਿਗੁਰੂ ਜੀ ਕਹਿੰਦੇ ਗੁਰੂ ਤੋਂ ਬਗੈਰ ਹੁਕਮ ਦੀ ਸਮਝ ਨਹੀਂ ਆਉਂਦੀ। ਪਹਿਲਾਂ ਤਾਂ ਗੁਰੂ ਨਾਲ ਜੋੜ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸੀ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗ, ਫਿਰ ਤੈਨੂੰ ਉਹਦੇ ਹੁਕਮ ਦੀ ਸਮਝ ਆ ਜਾਵੇਗੀ, ਸਮਝ ਪੈ ਜਾਵੇਗੀ।
ਸਾਚੇ ਸਾਚਾ ਤਾਣ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸੱਚੇ ਵਾਹਿਗੁਰੂ ਦਾ ਤਾਣ ਜਿਹੜਾ ਬਾਲ ਹੈ ਨਾ, ਇਹ ਵੀ ਸੱਚਾ।
ਹੁਕਮੈ ਅੰਦਰ ਨਿਮਿਆ ਪਿਆਰੇ।
ਹੇ ਪਿਆਰੇ, ਇਹ ਜੀਵ ਹੁਕਮ ਦੇ ਅੰਦਰ ਹੀ ਨਿਮਿਆ ਤੋਂ ਭਾਵ ਪੁੰਗਰਿਆ, ਜਿਵੇਂ ਆਪਾਂ ਦਾੜੇ ਬੀਜਦੇ ਹਾਂ ਨਾ ਜੀ, ਧਰਤੀ ਵਿੱਚ ਬੀਜ ਪਾਉਂਦੇ ਹਾਂ ਤੇ ਉਹ ਕੁਝ ਦਿਨਾਂ ਤੋਂ ਬਾਅਦ ਦਾਣੇ ਜਿਹੜੇ ਨੇ ਉਹ ਪੁੰਗਰਦੇ ਨੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਕਮੇ ਅੰਦਰ ਨਿਮਿਆ ਪਿਆਰੇ। ਹੇ ਪਿਆਰੇ, ਵਾਹਿਗੁਰੂ ਦੇ ਹੁਕਮ ਅੰਦਰ ਇਹ ਜੀਵ ਪਿਤਾ ਦੀ ਬਿੰਦ ਤੇ ਮਾਂ ਦੀ ਰਕਤ ਵਿੱਚ ਨਿਮਿਆ ਪੁੰਗਰਿਆ।
ਹੁਕਮੈ ਉਧਰ ਮਝਾਰ,
ਸਤਿਗੁਰੂ ਜੀ ਕਹਿੰਦੇ ਫਿਰ ਹੁਕਮ ਵਿੱਚ ਇਹ ਜੀਵ ਜਿਹੜਾ ਹੈ ਮਾਤਾ ਦੀ ਕੁੱਖ ਵਿੱਚ ਟਿਕ ਜਾਂਦਾ ਹੈ, ਜਿਹਦੀ ਵਾਪਸ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਦਰਸਾਇਆ ਹੈ ਕਿ ਜਾਵੀ ਜਾਤ ਤਰ ਬੇੜੀ ਭੈ ਪੁੰਨ ਦਾਨ ਦਿਨ ਕਰਤ ਬਤਾਏ ਤਹੀ ਪ੍ਰਕਾਸ਼ ਹਮਾਰਾ ਪਇਓ। ਸਤਿਗੁਰੂ ਜੀ ਕਹਿੰਦੇ ਸਾਡੇ ਪਿਤਾ ਜੀ ਜਦੋਂ ਤਰਬੇਣੀ ਤੇ ਪਹੁੰਚੇ ਇਲਾਹਾਬਾਦ, ਉੱਤੇ ਉਹਨਾਂ ਨੇ ਬਹੁਤ ਦਿਨ ਪੁੰਨ ਦਾਨ ਕਰਦਿਆਂ ਬਤੀਤ ਹੋਏ ਤੇ ਸਾਡਾ ਪ੍ਰਕਾਸ਼ ਵੀ ਇਲਾਹਾਬਾਦ ਹੋਇਆ ਹੈ। ਪ੍ਰਕਾਸ਼ ਕਹਿੰਦੇ ਨੇ ਮਾਤਾ ਦੀ ਕੁੱਕ ਵਿੱਚ ਪੈਣਾ, ਮਾਤਾ ਦੀ ਕੁੱਕ ਵਿੱਚ ਜੀਵ ਦਾ ਟਿਕ ਜਾਣਾ। ਤੇ ਸਤਿਗੁਰੂ ਜੀ ਕਹਿੰਦੇ ਨੇ ਪਟਨਾ ਸ਼ਹਿਰ ਵਿਖੇ ਭਾਵ ਲਇਓ, ਭਾਵ ਨਾਮ ਜਨਮਦਾ ਹੈ ਜੀ। ਸਤਿਗੁਰੂ ਜੀ ਕਹਿੰਦੇ ਫਿਰ ਸਾਡਾ ਜਨਮ ਜਿਹੜਾ ਉਹ ਪਟਨਾ ਸ਼ਹਿਰ ਵਿੱਚ ਹੋਇਆ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਹੇ ਪਿਆਰੇ ਹੁਕਮ ਦੇ ਅੰਦਰ ਹੀ ਇਹ ਜੀਵ ਨਿਮਿਆ ਹੈ, ਹੁਕਮ ਦੇ ਵਿੱਚ ਹੀ ਇਹ ਮਾਤਾ ਦੇ ਉਦਰ ਵਿੱਚ ਟਿਕਿਆ।
ਹੁਕਮੈ ਅੰਦਰ ਜੰਮਿਆ ਪਿਆਰੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਪਿਆਰੇ ਫਿਰ ਇਹ ਜੀਵ ਵਾਹਿਗੁਰੂ ਦੇ ਹੁਕਮ ਵਿੱਚ ਹੀ ਮਾਤ ਲੋਕ ਵਿੱਚ ਆਇਆ, ਇਹਦਾ ਜਨਮ ਹੋਇਆ, ਇਹਦਾ ਜਨਮ ਵੀ ਵਾਹਿਗੁਰੂ ਦੇ ਹੁਕਮ ਨਾਲ ਹੋਇਆ ਹੈ। ਜਾਂ ਤਿਸ ਪਹਾੜਾਂ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਸੰਗਤ ਜੀ ਜਦੋਂ ਵਾਹਿਗੁਰੂ ਦਾ ਪਹਾੜਾ ਪਾਇਆ ਉਹਦਾ ਹੁਕਮ ਹੋਇਆ ਤੇ ਇਸ ਜੀਵ ਦਾ ਜਨਮ ਹੋਇਆ ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਹੋਈਆਂ। ਵੇਖੋ ਪਹਾੜਾਂ ਸ਼ਬਦ ਜਿਹੜਾ ਨਾ ਸਤਿਗੁਰੂ ਜੀ ਨੇ ਇਹਨੂੰ ਦੋਹੇ ਪਾਸੇ ਵਰਤਿਆ, ਜਨਮ ਦੇ ਸਮੇਂ ਵੀ ਵਰਤਿਆ ਤੇ ਮਰਨ ਦੇ ਸਮੇਂ ਵੀ ਵਰਤਿਆ। ਪਰ ਜਦੋਂ ਜਨਮ ਦੇ ਸਮੇਂ ਪਹਾੜਾਂ ਵਰਤਦਾ ਹੈ ਉਦੋਂ ਖੁਸ਼ੀਆਂ ਤੇ ਕੇੜੇ ਹੁੰਦੇ ਨੇ, ਪਰ ਜਦੋਂ ਜੀਵ ਜਾਂਦਾ ਤੇ ਪਹਾੜਾਂ ਵਰਤਦਾ ਹੈ ਉਦੋਂ ਰੋਣੇ ਧੋਣੇ ਤੇ ਗਮੀਆਂ ਹੁੰਦੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੁਕਮ ਵਿੱਚ ਹੀ ਨਿਮਿਆ ਸੀ, ਹੁਕਮ ਵਿੱਚ ਹੀ ਮਾਤਾ ਦੇ ਉਦਰ ਵਿੱਚ ਟਿਕਿਆ, ਜਦੋਂ ਵਾਹਿਗੁਰੂ ਦਾ ਹੁਕਮ ਹੋਇਆ ਤਾਂ ਪਿਆਰੇ ਇਹਦਾ ਜਨਮ ਹੋਇਆ।
ਉਦੋਂ ਸਿਰ ਕਾ ਭਾਰ,
ਸੱਚੇ ਪਾਤਸ਼ਾਹ ਜੀ ਕਹਿੰਦੇ 9-10 ਮਹੀਨੇ ਭਾਈ ਸਿਰ ਦੇ ਭਾਰ ਉਦੋਂ ਉਲਟਿਆ ਰਿਹਾ, ਭਾਵ ਮਾਤਾ ਦੇ ਪੇਟ ਵਿੱਚ ਇਹ ਪੁੱਟਾ ਲਮਕਿਆ ਰਿਹਾ। ਉਦੋਂ ਇਹ ਪੁੱਟਾ ਲਮਕ ਕੇ ਸਿਮਰਨ ਕਰਦਾ ਸੀ, ਵਾਹਿਗੁਰੂ ਨੂੰ ਚੇਤੇ ਕਰਦਾ ਸੀ। ਸੰਗਤ ਜੀ ਮਾਤਾ ਦੇ ਉਦਰ ਵਿੱਚ ਜੀਵ ਆਮ ਕਰਕੇ ਪੁੱਟੇ ਹੁੰਦੇ ਨੇ, ਪਰ ਡਾਕਟਰ ਜਿਹੜੇ ਪੁੱਟੇ ਜੀਵ ਜਨਮ ਲੈਂਦੇ ਨੇ ਉਹਨਾਂ ਨੂੰ ਉਹ ਸਿੱਧੇ ਕਹਿੰਦੇ ਨੇ। ਤੇ ਜਿਹੜਾ ਕੋਈ ਬੱਚਾ ਸਿੱਧਾ ਆਉਂਦਾ ਹੈ, ਸਿੱਧਾ ਜਨਮ ਲੈਂਦਾ ਹੈ, ਭਾਵ ਪੈਰਾਂ ਭਾਰ ਜਨਮ ਲੈਂਦਾ ਹੈ, ਡਾਕਟਰ ਉਹਨੂੰ ਕਹਿੰਦੇ ਨੇ ਜੀ ਇਹ ਪੁੱਠਾ ਹੈ। ਗੁਰਬਾਣੀ ਇਹਦੇ ਨਾਲ ਸਹਿਮਤ ਨਹੀਂ, ਗੁਰਬਾਣੀ ਇਹ ਗੱਲ ਕਹਿੰਦੀ ਹੈ ਉਦੋਂ ਸਿਰ ਕੈ ਭਾਰ, ਇਹ 9-10 ਮਹੀਨੇ ਮਾਤਾ ਦੇ ਪੇਟ ਵਿੱਚ ਪੁੱਠਾ ਲਮਕ ਕੇ ਸਿਮਰਨ ਕਰਦਾ ਰਿਹਾ, ਮਹਾਰਾਜ ਕਿਰਪਾ ਕਰੋ ਮੈਨੂੰ ਇਹ ਕੁੰਭੀ ਨਰਕ ਵਿੱਚੋਂ ਕੱਢੋ, ਮੈਂ ਤੁਹਾਡਾ ਸਿਮਰਨ ਕਰੂੰਗਾ, ਮਹਾਰਾਜ ਮੈਂ ਦਾਨ ਪੁੰਨ ਵੀ ਕਰਿਆ ਕਰੂੰਗਾ, ਮੈਂ ਤੁਹਾਨੂੰ ਚੇਤੇ ਰੱਖਾਂਗਾ। ਪਰ ਸਤਿਗੁਰੂ ਜੀ ਕਹਿੰਦੇ ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਜਿਉਂ ਹੀ ਇਹਦਾ ਜਨਮ ਹੋਇਆ ਤੇ ਇਹਨੇ ਪਰਮਾਤਮਾ ਨੂੰ ਵਿਸਾਰ ਦਿੱਤਾ ਤੇ ਦੁਨੀਆਂ ਨਾਲ ਇਹਦਾ ਚਿੱਤ ਲੱਗ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਹੁਕਮ ਦੇ ਵਿੱਚ ਹੀ ਪੈਦਾ ਹੋਇਆ ਹੈ ਤੇ ਹੁਕਮ ਵਿੱਚ ਹੀ ਇਹ ਮਾਤਾ ਦੇ ਪੇਟ ਵਿੱਚ ਸਿਰ ਪਰਨੇ ਮੂਧਾ ਲਟਕਿਆ ਰਿਹਾ।
ਗੁਰਮੁਖ ਦਰਗਹ ਜਾਣੀਐ ਪਿਆਰੇ,
ਇਹ ਪਿਆਰੇ ਜਿਨ੍ਹਾਂ ਦਾ ਮੁੱਖ ਗੁਰੂ ਵੱਲੇ ਹੈ ਉਹ ਦਰਗਾਹ ਵਿੱਚ ਜਾਣੇ ਜਾਂਦੇ ਨੇ।
ਚੱਲੈ ਕਾਰਜ ਸਾਰ,
ਉਹ ਆਪਣੇ ਜ਼ਿੰਦਗੀ ਦੇ ਕਾਰਜ ਨੂੰ ਸਵਾਰ ਕੇ ਚੱਲੇ ਨੇ।
ਹੁਕਮੈ ਅੰਦਰ ਆਇਆ ਪਿਆਰੇ,
ਇਹ ਪਿਆਰੇ ਇਹ ਜੀਵ ਹੁਕਮ ਦੇ ਵਿੱਚ ਹੀ ਆਇਆ ਮਾਤ ਲੋਕ ਵਿੱਚ।
ਹੁਕਮੇ ਜਾਦੂ ਜਾਏ,
ਅਤੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਇਹਨੇ ਮਾਤ ਲੋਕ ਤੋਂ ਚਲੇ ਜਾਣਾ।
ਹੁਕਮੇ ਬੰਨ ਚਲਾਈਐ ਪਿਆਰੇ,
ਇਹ ਪਿਆਰੇ ਜਿਹੜੇ ਨਾਮ ਨਹੀਂ ਜਪਦੇ, ਸਿਮਰਨ ਭਜਨ ਨਹੀਂ ਕਰਦੇ, ਉਹਨਾਂ ਨੂੰ ਵੀ ਵਾਹਿਗੁਰੂ ਦੇ ਹੁਕਮ ਵਿੱਚ ਬੰਨ ਕੇ ਅੱਗੇ ਤੋਰਿਆ ਜਾਂਦਾ।
ਮਨ ਮੁਖ ਲਹਾ ਸਜਾਏ,
ਉਹ ਮਨ ਦੇ ਪਿੱਛੇ ਚੱਲਣ ਵਾਲੇ, ਮਨ ਬਾਣੀਆਂ ਕਰਨ ਵਾਲੇ, ਜਿਹੜੇ ਕਹਿੰਦੇ ਸੀ ਸਾਡਾ ਮਨ ਨਹੀਂ ਬਣਦਾ ਬਾਣੀ ਪੜ੍ਹਨ ਨੂੰ, ਸਾਡਾ ਮਨ ਨਹੀਂ ਬਣਦਾ ਅੰਮ੍ਰਿਤ ਵੇਲੇ ਉੱਠਣ ਨੂੰ, ਸਾਡਾ ਮਨ ਨਹੀਂ ਬਣਦਾ ਗੁਰੂ ਦੀ ਸੇਵਾ ਕਰਨ ਨੂੰ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਮਨ ਦੇ ਪਿੱਛੇ ਨੇ, ਜਿਹੜੇ ਵਾਰ ਵਾਰ ਮਨ ਨੂੰ ਅੱਗੇ ਰੱਖ ਕੇ ਗੱਲ ਕਰਦੇ ਨੇ ਨਾ, ਤੇ ਸਤਿਗੁਰੂ ਜੀ ਕਹਿੰਦੇ ਉਹ ਮਨਮੁੱਖ ਸਜਾ ਪ੍ਰਾਪਤ ਕਰਦੇ ਨੇ।
ਹੁਕਮੇ ਸ਼ਬਦ ਪਛਾਣੀਐ ਪਿਆਰੇ,
ਇਹ ਪਿਆਰੇ ਵਾਹਿਗੁਰੂ ਦੇ ਹੁਕਮ ਵਿੱਚ ਹੀ ਗੁਰੂ ਦੇ ਉਪਦੇਸ਼ ਨੂੰ ਪਛਾਣਨਾ ਕਰ।
ਦਰਗਾਹ ਪੈਦਾ ਜਾਏ,
ਜਿਨ੍ਹਾਂ ਨੇ ਪਛਾਣ ਲਿਆ ਪਿਆਰੇ ਉਹ ਦਰਗਾਹ ਵਿੱਚ ਉਹਨਾਂ ਨੂੰ ਭਗਤੀ ਦਾ ਸਿਰਪਾਉ ਪਹਿਨਾਇਆ ਜਾਂਦਾ।
ਹੁਕਮੇ ਗਣਤ ਗਣਾਈਐ ਪਿਆਰੇ,
ਹੁਕਮ ਦੇ ਵਿੱਚ ਹੀ ਭਾਈ ਗਿਣਤੀਆਂ ਗਿਣੀਆਂ ਜਾਂਦੀਆਂ ਨੇ।
ਹੁਕਮੇ ਹਉਮੈ ਦੋਏ,
ਹੁਕਮ ਦੇ ਵਿੱਚ ਹੀ ਸੰਗਤ ਜੀ ਹਉਮੈ ਹੰਗਤਾ ਤੇ ਮਮਤਾ ਇਹ ਦੋਵੇਂ ਬੰਦੇ ਨੂੰ ਚੰਬੜੀਆਂ ਨੇ।
ਹੁਕਮੇ ਭਵੈ ਭਵਾਈਐ ਪਿਆਰੇ,
ਵਾਹਿਗੁਰੂ ਦੇ ਹੁਕਮ ਵਿੱਚ ਹੀ ਇਹ ਜੀਵ ਭੌਂਦਾ ਫਿਰਦਾ ਹੈ, ਵਾਰ ਵਾਰ ਚੱਕਰ ਮਾਰਦਾ ਹੈ, ਆਉਂਦਾ ਤੇ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਹੁਕਮੇ ਭਵੈ ਭਵਾਈਐ ਪਿਆਰੇ, ਇਹ ਪਿਆਰੇ ਇਹ ਜੀਵ ਨੂੰ ਹੁਕਮ ਵਿੱਚ ਹੀ ਭਵਾਇਆ ਜਾਂਦਾ।
ਅਵਗਣ ਮੁੱਠੀ ਰੋਏ,
ਇਹ ਜੀਵ ਇਸਤਰੀ ਅਵਗੁਣਾਂ ਦੀ ਲੁੱਟੀ ਹੋਈ ਰੋਂਦੀ ਹੈ। ਜਦੋਂ ਲੁਟੇਰੇ ਲੁੱਟ ਕੇ ਲੈ ਜਾਂਦੇ ਨੇ ਨਾ, ਤੇ ਉਦੋਂ ਕੇਵਲ ਰੋਣਾ ਹੀ ਪੱਲੇ ਰਹਿ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਵਗਣ ਇਸ ਜੀਵ ਦੇ ਸ਼ੁੱਭ ਗੁਣਾਂ ਨੂੰ ਲੁੱਟ ਕੇ ਲੈ ਜਾਂਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਫਿਰ ਇਹ ਜੀਵ ਇਸਤਰੀ ਰੋਂਦੀ ਹੈ।
ਹੁਕਮ ਸਿਆਪੈ ਸਾਹਕਾ ਪਿਆਰੇ,
ਇਹ ਪਿਆਰੇ ਮਾਲਕ ਦੇ ਹੁਕਮ ਨੂੰ ਸਜਾਣਨਾ ਕਰ।
ਸੱਚ ਮਿਲੈ ਵਡਿਆਈ ਹੋਈ,
ਜੇ ਸੱਚ ਦੀ ਪ੍ਰਾਪਤੀ ਹੋ ਜਾਵੇ ਤਾਂ ਵਡਿਆਈ ਹੁੰਦੀ ਹੈ।
ਆਖਣ ਔਖਾ ਆਖੀਐ ਪਿਆਰੇ,
ਇਹ ਪਿਆਰੇ ਨਾਮ ਦਾ ਆਕੜਾ ਬਹੁਤ ਔਖਾ ਹੈ।
ਜੋ ਸੁਣੀਐ ਸੱਚ ਨਾਉ,
ਸੱਚੇ ਨਾਮ ਦਾ ਸੁਣਨਾ ਵੀ ਔਖਾ ਹੈ। ਜਿੱਥੇ ਨਾਮ ਜਪਣਾ ਔਖਾ ਹੈ ਨਾ ਜੀ, ਉੱਥੇ ਨਾਮ ਦਾ ਸਰਵਣ ਕਰਨਾ ਵੀ ਔਖਾ ਹੈ।
ਜਿਨੀ ਸੋ ਸਲਾਹਿਆ ਪਿਆਰੇ,
ਇਹ ਪਿਆਰੇ ਜਿਨ੍ਹਾਂ ਨੇ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ,
ਔ ਤਿੰਨ ਬਲਿਹਾਰੈ ਜਾਉ,
ਮੈਂ ਉਹਨਾਂ ਤੋਂ ਬਲਿਹਾਰ ਜਾਂਦਾ।
ਨਾਓ ਮਿਲੈ ਸੰਤੋਖੀਆਂ ਪਿਆਰੇ,
ਇਹ ਪਿਆਰੇ ਜਿਨ੍ਹਾਂ ਨੂੰ ਸੰਤੋਖ ਦੀ ਪ੍ਰਾਪਤੀ ਹੋਈ ਉਹਨਾਂ ਨੂੰ ਨਾਮ ਮਿਲਦਾ ਹੈ। ਜਿਨ੍ਹਾਂ ਦੇ ਅੰਦਰ ਸੰਤੋਖ ਹੈ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ, ਪ੍ਰਾਪਤ ਹੁੰਦੀ ਹੈ, ਉਹਨਾਂ ਦੇ ਅੰਦਰ ਨਾਮ ਟਿਕ ਜਾਂਦਾ।
ਨਦਰੀ ਮੇਲ ਮਿਲਾਓ,
ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਉਹ ਆਪਣੇ ਮੇਲ ਵਿੱਚ ਮਿਲਾ ਲੈਂਦਾ।
ਕਾਇਆ ਕਾਗਦ ਜੇ ਥੀਆ ਪਿਆਰੇ,
ਇਹ ਪਿਆਰੇ ਜੇ ਇਹ ਕਾਇਆ ਸਰੀਰ ਕਾਗਦ ਬਣ ਜਾਵੇ,
ਮਨ ਮਸਵਾਣੀ ਧਾਰ,
ਅਤੇ ਜਿਹੜਾ ਮਨ ਹੈ ਇਹ ਸਿਆਹੀ ਵਾਲੀ ਦੀਵਾਤ ਬਣ ਜਾਵੇ।
ਲਲਤਾ ਲੇਖਣ ਸੱਚ ਕੀ ਪਿਆਰੇ,
ਇਹ ਪਿਆਰੇ ਜਿਹੜੀ ਸਾਡੀ ਜ਼ਬਾਨ ਹੈ ਇਹ ਕਿਤੇ ਸੱਚ ਦੀ ਲੇਖਣੀ ਬਣ ਜਾਵੇ, ਸੱਚ ਲਿਖਣ ਵਾਲੀ ਕਲਮ ਬਣ ਜਾਵੇ।
ਹਰ ਗੁਣ ਲਿਖੋ ਵਿਚਾਰ,
ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਪਿਆਰੇ ਵਿਚਾਰ ਵਿਚਾਰ ਕੇ ਵਾਹਿਗੁਰੂ ਦੇ ਗੁਣ ਇਸ ਸਰੀਰ ਰੂਪੀ ਕਾਗਜ਼ ਦੇ ਉੱਪਰ ਲਿਖਣਾ ਕਰ। ਜੇ ਤੇਰੀ ਜ਼ਬਾਨ ਸੱਚ ਦੀ ਧਾਰਨੀ ਹੋ ਜਾਵੇ ਤਾਂ ਸਮਝੀ ਇਹ ਕਲਮ ਹੈ, ਕਿਉਂਕਿ ਤੂੰ ਇਸ ਸਰੀਰ ਰੂਪੀ ਕਾਗਜ਼ ਦੇ ਉੱਤੇ ਵਾਹਿਗੁਰੂ ਦੀ ਸਿਫਤ ਸਲਾਹ ਲਿਖੇਗਾ ਤਾਂ ਤੇਰਾ ਪਾਰ ਉਤਾਰਾ ਹੋਵੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਸਰੀਰ ਨੂੰ ਕਾਗਜ਼ ਬਣਾ, ਮਨ ਨੂੰ ਸ਼ਾਹੀ ਵਾਲੀ ਦਵਾਤ ਬਣਾ, ਤੇ ਜ਼ਬਾਨ ਨੂੰ ਕਲਮ ਬਣਾ, ਤੇ ਵਾਹਿਗੁਰੂ ਦੀ ਸਿਫਤ ਜਿਹੜੀ ਹੈ ਨਾ ਉਹ ਵਿਚਾਰ ਵਿਚਾਰ ਕੇ ਲਿਖ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਪਾਂਧੇ ਨੂੰ ਕਿਹਾ ਸੀ ਨਾ ਕਿ ਵਾਹਿਗੁਰੂ ਦੇ ਗੁਣ ਜਿਹੜੇ ਨੇ ਉਹਨਾਂ ਨੂੰ ਵਿਚਾਰ ਵਿਚਾਰ ਕੇ ਲਿਖਣਾ ਕਰ।
ਧੰਨ ਲੇਖਾਰੀ ਨਾਨਕਾ ਪਿਆਰੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪਿਆਰੇ ਉਹ ਲੇਖਾਰੀ ਧੰਤਾ ਦੇ ਯੋਗ
ਸਾਚ ਲਿਖਿਆ ਉਰ ਧਾਰ,
ਜਿਹਨਾਂ ਨੇ ਆਪਣੇ ਉਰ ਹਿਰਦੇ ਦੇ ਵਿੱਚ ਸੱਚ ਨੂੰ ਧਾਰਨ ਕੀਤਾ ਹੈ, ਸੱਚ ਨੂੰ ਲਿਖਣਾ ਕੀਤਾ ਹੈ, ਉਹ ਲੇਖਾਰੀ ਧੰਤਾ ਦੇ ਯੋਗ ਨੇ। ਸੰਗਤ ਜੀ, ਭਾਵੇਂ ਲਕਾਰੀ ਸੰਸਾਰ ਵਿੱਚ ਬਹੁਤ ਨੇ, ਬੜੀਆਂ ਕਿਤਾਬਾਂ ਵੀ ਲਿਖੀਆਂ ਲਕਾਰੀਆਂ ਨੇ, ਪਰ ਉਹਨਾਂ ਨੇ ਵਾਹਿਗੁਰੂ ਦੀ ਸਿਫਤ ਸਲਾਹ ਆਪਣੇ ਸਰੀਰ ਰੂਪੀ ਕਾਗਜ਼ ਦੇ ਉੱਤੇ ਨਹੀਂ ਲਿਖੀ। ਲੋੜ ਤਾਂ ਇਹ ਹੈ ਕਿ ਇਸ ਸਰੀਰ ਨੂੰ ਕਾਗਜ਼ ਬਣਾ ਕੇ, ਮਨ ਨੂੰ ਦਵਾਤ ਬਣਾ ਕੇ, ਜ਼ਬਾਨ ਨੂੰ ਕਲਮ ਬਣਾ ਕੇ ਤੇ ਵਾਹਿਗੁਰੂ ਦੀ ਸਿਫਤ ਸਲਾਹ ਲਿਖੀਏ। ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਲਕਾਰੀ ਜਿਹੜਾ ਉਹ ਧੰਤਾ ਦੇ ਯੋਗ ਹੁੰਦਾ ਹੈ। ਇਹ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਜਿਹੜੇ ਗੁਰੂ ਦੇ ਸੰਗੀ ਨੇ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰੇ ਸ੍ਰਿਠਾ, ਜਿਹੜੇ ਆਪ ਤਰੇ ਤੇ ਸ੍ਰਿਸ਼ਟੀ ਨੂੰ ਤਾਰਦੇ ਨੇ ਉਹਨਾਂ ਦਾ ਸੰਗ ਕਰਕੇ ਆਪਾਂ ਵੀ ਸੰਸਾਰ ਤੋਂ ਤਰਨਾ। ਆਓ ਚੱਲ ਰਹੀ ਲੜੀਵਾਰ ਦੀ ਕਥਾ ਪਿਆਰ ਸਹਿ ਸਰਵਣ ਕਰੀਏ ਜੀ।
ਰਾਮ ਕਲੀ ਮਹੱਲਾ ਪਹਿਲਾ, ਅੰਤਰ ਉਤਪੁਜ ਅਵਰ ਨਾ ਕੋਈ।
ਰਾਮ ਕਲੀ ਰਾਗ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਿੱਧਾਂ ਨੇ ਸਵਾਲ ਕੀਤਾ, ਮਹਾਰਾਜ ਪਰਮੇਸ਼ਰ ਦਾ ਨਿਵਾਸ ਕਿੱਥੇ ਹੈ? ਤੇ ਸਤਿਗੁਰੂ ਜੀ ਕਹਿੰਦੇ ਨੇ, ਅੰਤਰ ਉਤਪੁਜ ਅਵਰ ਨਾ ਕੋਈ। ਉਤ ਦਾ ਅਰਥ ਹੈ ਉਤਕ੍ਰਿਸ਼ਟ ਤੇ ਭੁਜ ਦਾ ਅਰਥ ਹੈ ਬਾਹਾਂ, ਤੇ ਇਹਦਾ ਅਰਥ ਵਿਦਵਾਨਾਂ ਨੇ ਪਰਮਾਤਮਾ ਵੀ ਕੀਤਾ ਹੈ ਕਿ ਉਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਹੈ ਨਹੀਂ। ਤੇ ਉਤ ਭੁਜ ਇਹ ਚਾਰ ਕਹਾਣੀਆਂ ਦੇ ਵਿੱਚੋਂ ਇੱਕ ਕਹਾਣੀ ਵੀ ਹੈ, ਜਿਵੇਂ ਅੰਡਜ, ਜੇਰਜ, ਸੇਤਜ ਤੇ ਉਤ ਭੁਜ, ਇਹ ਚਾਰ ਕਹਾਣੀਆਂ ਨੇ। ਇਹਨਾਂ ਚਾਰ ਕਹਾਣੀਆਂ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਸੰਗਤ ਜੀ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, उत्पुज अंतर उत्पुज अवर ना कोई जिहड़ियां चार काड़ियां ने चार काड़ियां विचों सारे जीव पैदा होए ने उन्हां सारयां दे अंदर वाहिगुरु परमेश्वर टिकिया होया है उहदे तों बगैर होर कोई नहीं
जो कहिया सो प्रभ ते होई
जो भी कहिदा है उह प्रभु तों हुंदा है
जुग है जुगंतर साहिब सच सोई
उह सच्चा मालक वाहिगुरु जुगा जुगा विच
उत्पत पर लो अवर ना कोई
सो उत्पत उत्पति दा समा और इसे तरह परलों दा समा पाव जन्म ते मरण आदक दा जेड़ा समा है ए भी ओदे तो बगैर होर कोई नहीं करदा उत्पति भी ओ परमेश्वर करदा है जीवां दी पालना भी करदा है लैता भी करता है
ऐसा मेरा ठाकुर गहर गंभीर
मेरा मालक ऐसा गहर निरहल अति गंभीर डूंगा है
जिन जपया तिन ही सुख पाया
जिन्हां पुरखा ने जपया उन्हूं उन्हां नूं आत्मक सुख की प्राप्ति हुई
हर का नाम न लगा जम तीर
हरी परमेश्वर दा नाम जपन करके उन्हां नूं भाई जमा दा तीर मौत रूपी जेड़ा तीर है ना जमा दा ये नहीं लगदा
रहाओ
विश्राम दे के फरमाउंदे ने
नाम रतन हीरा निर्मोल
सतगुरु जी कहंदे नाम रूपी जेड़ा रतन है ना ए निर्मोल कीरा
साचा साहेब अमर अतोल
सच्चा मालक वाहिगुरु मृत्यु तो रहत है तोलन तो रहत है
जिहवा सूची साचा बोल
जिन्हां दी जबान सच्ची है उन्हां दे बोल भी सच्चे ने नाम कहत गोबिंद का सूची पई रसना वाहिगुरु दा नाम जपदिया जपदिया संगत जी एक दिन ये जबान जिहड़ी है ना पवित्र हो जाती है ते पवित्र जबान तो निकले हुए जिहड़े बोल ने वो भी सच्चे ने
घर दर साचा नाही रोल
सच्चे पातशाह जी कहते ने घर दर साचा उन्हां दा घर उन्हां दा दर सच्चा है ਇਹਦੇ ਵਿੱਚ ਕੋਈ ਵੀ ਰੌਲਾ ਆਦਿਕ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ
ਡੂਗਰ ਅਸਥਾਨ
ਇੱਕ ਐਸੇ ਮਨੁੱਖ ਨੇ ਜਿਹੜੇ ਜੰਗਲ ਵਿੱਚ ਜਾ ਕੇ ਬੈਠਦੇ ਨੇ ਤਪ ਕਰਨ ਵਾਸਤੇ ਇੱਕ ਐਸੇ ਮਨੁੱਖ ਨੇ ਜਿਹੜੇ ਪਹਾੜ ਦੀ ਚੋਟੀ ਤੇ ਜਾ ਕੇ ਆਪਣਾ ਨਿਵਾਸ ਕਰਦੇ ਨੇ
ਨਾਮ ਵਿਸਾਰ ਪਚਹੇ ਅਭਿਮਾਨ
ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਨਾ ਤੇ ਇਹ ਆਪਣੇ ਕਰਮ ਕਾਂਡਾਂ ਦੇ ਅਭਿਮਾਨ ਵਿੱਚ ਹੀ ਖਰਾਬ ਹੋ ਜਾਂਦੇ ਨੇ ਪ੍ਰਭੂ ਦਾ ਨਾਮ ਇਹਨਾਂ ਨੇ ਭੁਲਾ ਦਿੱਤਾ ਤੇ ਆਪਣੇ ਕਰਮ ਕਾਂਡਾਂ ਦਾ ਹੰਕਾਰ ਕਰੀ ਜਾਂਦੇ ਨੇ ਤੇ ਉਸ ਹੰਕਾਰ ਵਿੱਚ ਹੀ ਇਹ ਪਚ ਜਾਂਦੇ ਨੇ ਖਰਾਬ ਹੁੰਦੇ ਨੇ
ਨਾਮ ਬਿਨਾ ਕਿਆ ਗਿਆਨ ਧਿਆਨ
ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਗੈਰ ਗਿਆਨ ਕੀ ਹੈ ਧਿਆਨ ਕੀ ਹੈ ਨਾਮ ਤੋਂ ਬਗੈਰ ਗਿਆਨ ਧਿਆਨ ਕੁਝ ਵੀ ਨਹੀਂ
ਗੁਰਮੁਖ ਪਾਵਾ ਹੀ ਦਰਗਹਿ ਮਾਨ
ਜਿਨ੍ਹਾਂ ਦਾ ਮੁੱਖ ਗੁਰੂ ਵੱਲਿਆ ਉਹ ਗੁਰਮੁਖ ਭਾਈ ਦਰਗਾਹ ਵਿੱਚ ਵੀ ਮਾਨ ਸਤਿਕਾਰ ਪ੍ਰਾਪਤ ਕਰਦੇ ਨੇ ਰੇਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇ
ਹੱਠ ਅਹੰਕਾਰ ਕਰੈ ਨਹੀਂ ਪਾਵਾ
ਜਿਹੜੇ ਜੇਦ ਅਤੇ ਹੰਕਾਰ ਕਰਕੇ ਕਰਮ ਕਰਦੇ ਨੇ ਉਹਨਾਂ ਨੂੰ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ
ਪਾਠ ਪੜਾ ਲੈ ਲੋਕ ਸੁਣਾਵਾ
ਅਤੇ ਜਿਹੜੇ ਪਾਠੀ ਨੇ ਉਹ ਪਾਠ ਪੜ੍ਹ ਪੜ੍ਹ ਕੇ ਪੋਥੀਆਂ ਲੈ ਕੇ ਪਾਠ ਪੜ੍ਹ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਨੇ
ਤੀਰਥ ਭਰਮਸ ਵਿਆਦ ਨਾ ਜਾਵਾ
ਸੱਚੇ ਪਾਤਸ਼ਾਹ ਜੀ ਕਹਿੰਦੇ ਤੀਰਥਾਂ ਦਾ ਭਰਮਣ ਕਰਦੇ ਨੇ ਪਰ ਉਹਨਾਂ ਦੇ ਅੰਦਰੋਂ ਵਿਆਦ ਰੂਪੀ ਜਿਹੜਾ ਦੁੱਖ ਹੈ ਨਾ ਈਰਖਾ ਦਾ ਦੁੱਖ ਉਹ ਜਾਂਦਾ ਨਹੀਂ।
ਨਾਮ ਬਿਨਾ ਕੈਸੇ ਸੁਖ ਪਾਵਾ।
ਪਰਮੇਸ਼ਰ ਦੇ ਨਾਮ ਤੋਂ ਬਗੈਰ ਭਾਈ ਉਹ ਕਿਵੇਂ ਆਤਮਿਕ ਸੁਖ ਪ੍ਰਾਪਤ ਕਰਨ।
ਯਤਨ ਕਰੈ ਬਿੰਦ ਕਿਵੈ ਨਾ ਰਹਾਈ।
ਯਤਨ ਕਰਦੇ ਨੇ ਕਿ ਸਾਡੇ ਇੰਦਰੇ ਜਿਹੜੇ ਨੇ ਇਹ ਸਾਡੇ ਕਾਬੂ ਵਿੱਚ ਰਹਿਣ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਯਤਨ ਕਰੈ ਬਿੰਦ ਕਿਵੈ ਨਾ ਰਹਾਈ। ਉਹਨਾਂ ਦੇ ਯਤਨ ਕੀਤੇ ਸਾਰੇ ਵਿਅਰਥ ਚਲੇ ਜਾਂਦੇ ਨੇ ਤੇ ਉਹਨਾਂ ਦਾ ਬਿੰਦ ਜਿਹੜਾ ਨਾ ਉਹ ਕਿਸੇ ਤਰੀਕੇ ਨਾਲ ਵੀ ਰੁਕਦਾ ਨਹੀਂ। ਜਿਹੜੇ ਲੋਕ ਗ੍ਰਹਿਸਥ ਨੂੰ ਛੱਡ ਕੇ ਸੰਗਤ ਜੀ ਅਵਧੂਤ ਬਣ ਜਾਂਦੇ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਨੇ ਵੀ ਰਾਗ ਗੌੜੀ ਵਿੱਚ ਜ਼ਿਕਰ ਕੀਤਾ ਹੈ, ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉ ਨਾ ਪਰਮ ਗਤ ਪਾਈ। ਜੇ ਬਿੰਦ ਰਾਖ ਕੇ ਹੀ ਸੰਸਾਰ ਤੋਂ ਤਰਿਆ ਜਾਂਦਾ ਹੈ ਤੇ ਫਿਰ ਖੁਸਰਾ ਤੇ ਆਪਣੇ ਬਿੰਦ ਨੂੰ ਖਾਰਜ ਨਹੀਂ ਕਰਦਾ, ਉਹਨੂੰ ਮੁਕਤੀ ਦੀ ਪ੍ਰਾਪਤੀ ਕਿਉਂ ਨਾ ਹੋਈ। ਸਤਿਗੁਰੂ ਜੀ ਕਹਿੰਦੇ ਨੇ ਨਾਮ ਸਿਮਰਨ ਤੋਂ ਬਗੈਰ ਇਹ ਸਭ ਕੁਛ ਝੂਠ ਹੈ। ਯਤਨ ਕਰੈ ਬਿੰਦ ਕਿਵੈ ਨਾ ਰਹਾਈ। ਯਤਨ ਕਰਦਾ ਹੈ ਪਰ ਉਹਦਾ ਬਿੰਦ ਕਿਸੇ ਵੀ ਤਰੀਕੇ ਨਾਲ ਰੁਕਦਾ ਨਹੀਂ।
ਮਨੁਆ ਡੋਲਾ ਨਰਕੇ ਪਾਈ।
ਜਿਹੜਾ ਮਨ ਹੈ ਨਾ ਜੀ ਇਹ ਦੀਵੇ ਦੀ ਲਾਟ ਵਾਂਗੂ ਡੋਲਦਾ ਰਹਿੰਦਾ ਹੈ, ਪਰ ਔਰਤਾਂ ਨੂੰ ਵੇਖ ਕਰਕੇ ਮਨ ਜਿਹੜਾ ਹੈ ਉਹ ਡੋਲਦਾ ਰਹਿੰਦਾ ਹੈ ਨਰਕੇ ਪਾਈ। ਫਿਰ ਐਸੇ ਪੁਰਖ ਨੂੰ ਨਰਕਾਂ ਵਿੱਚ ਪਾਇਆ ਜਾਂਦਾ।
ਜਮਪੁਰ ਬਾਧੋ ਲਹਿ ਸਜਾਈ।
ਜਮਾਂ ਦੀ ਪੁਰੀ ਵਿੱਚ ਬੱਧਾ ਹੋਇਆ ਸਜਾ ਲੈਂਦਾ ਮਾਰ ਖਾਂਦਾ ਹੈ।
ਬਿਨ ਨਾਵੈ ਜੀਉ ਜਲ ਬਲ ਜਾਈ।
ਨਾਮ ਤੋਂ ਬਗੈਰ ਸੰਗਤ ਜੀ ਜਿਹੜਾ ਉਹਦਾ ਜੀ ਹੈ ਉਹ ਸੜ ਬਲ ਜਾਂਦਾ ਹੈ।
ਸਿੱਧ ਸਾਧਿਕ ਕੀਤੀ ਮੁਨ ਦੇਵਾ।
84 ਸਿੱਧ ਅਤੇ ਕਿਤਨੇ ਹੀ ਸਾਧਕ ਜਗਿਆਸੂ ਅਤੇ ਮਨੀਸ਼ਵਰ ਅਤੇ ਦੇਵਤੇ ਆਦਿਕ।
ਹੱਠ ਨਿਗ੍ਰਹਿ ਨਾ ਤ੍ਰਿਪਤਾਵਹਿ ਭੇਵਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਹੱਠ ਕਰਕੇ ਨਾ ਇੰਦਰੀਆਂ ਨੂੰ ਵਸ ਕਰਨ ਦਾ ਯਤਨ ਕਰਦੇ ਨੇ ਪਰ ਇਹਨਾਂ ਨੂੰ ਤ੍ਰਿਪਤੀ ਨਹੀਂ ਹੁੰਦੀ, ਇਹ ਪਰਮੇਸ਼ਵਰ ਨੂੰ ਪ੍ਰਾਪਤ ਨਹੀਂ ਕਰ ਸਕਦੇ, ਤ੍ਰਿਪਤ ਹੋ ਕੇ ਵਾਹਿਗੁਰੂ ਵਿੱਚ ਅਭੇਦ ਨਹੀਂ ਹੋ ਸਕਦੇ।
ਸ਼ਬਦ ਵਿਚਾਰ ਗਾਹੇ ਗੁਰ ਸੇਵਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸ਼ਬਦ ਦੀ ਵਿਚਾਰ ਕਰਿਆ ਕਰੋ ਅਤੇ ਗੁਰੂ ਦੀ ਸੇਵਾ ਗ੍ਰਹਿਣ ਕਰੋ।
ਮਨ ਤਨ ਨਿਰਮਲ ਅਭਿਮਾਨ ਅਭੇਵਾ।
ਜਿਨ੍ਹਾਂ ਨੇ ਆਪਣੇ ਮਨ ਤੇ ਤਨ ਨੂੰ ਨਿਰਮਲ ਕਰ ਲਿਆ ਉਹਨਾਂ ਨੂੰ ਮਨ ਤੇ ਤਨ ਨਿਰਮਲ ਦਾ ਅਭਿਮਾਨ ਹੋ ਗਿਆ, ਉਹ ਹੰਕਾਰ ਕਰਦੇ ਨੇ ਵੀ ਮੇਰੇ ਵਰਗਾ ਕੋਈ ਵੀ ਨਹੀਂ, ਮੇਰਾ ਮਨ ਨਿਰਮਲ ਹੈ ਮੇਰਾ ਤਨ ਨਿਰਮਲ ਹੈ। ਆ ਜਿਵੇਂ ਕਈ ਵਾਰ ਕਈਆਂ ਨੂੰ ਕਹੀਏ ਨਾ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਉਹ ਕਹਿਣਗੇ ਜੀ ਸਾਡਾ ਮਨ ਨਿਰਮਲ ਹੈ ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਕਿ ਸਤਿਗੁਰਾਂ ਦਾ ਮਨ ਨਿਰਮਲ ਨਹੀਂ ਸੀ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਅਭਿਮਾਨ ਅਭੇਵਾ, ਉਹ ਅਭਿਮਾਨ ਦੇ ਵਿੱਚ ਹੋ ਜਾਂਦੇ ਨੇ, ਹੰਕਾਰ ਹੋ ਜਾਂਦਾ ਹੈ ਕਿ ਸਾਡਾ ਮਨ ਤੇ ਤਨ ਪਵਿੱਤਰ ਹੈ।
ਕਰਮ ਮਿਲੈ ਪਾਵੈ ਸੱਚ ਨਾਉ।
ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੀ ਬਖਸ਼ ਚ ਮਿਲੇ ਤਾਂ ਸੱਚੇ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਸਰਨਾਗਤ ਰਹੋ ਸੁਭਾਉ।
ਇਹ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ, ਅਸੀਂ ਤੁਹਾਡੀ ਸ਼ਰਨ ਵਿੱਚ ਰਹੀਏ ਅਤੇ ਰਹੋ ਸੁਭਾਉ, ਮਹਾਰਾਜ ਪ੍ਰੇਮ ਨਾਲ ਤੁਹਾਡੇ ਸ਼ਰਨ ਵਿੱਚ ਰਹਿਣਾ ਕਰੀਏ।
ਤੁਮ ਤੇ ਉਪਜਿਓ ਭਗਤੀ ਭਾਉ।
ਮਹਾਰਾਜ ਤੁਹਾਡੇ ਤੋਂ ਹੀ ਪ੍ਰੇਮਾ ਭਗਤੀ ਪੈਦਾ ਹੋਈ ਹੈ।
ਜਪ ਜਾਪਾਓ ਗੁਰਮੁਖ ਹਰ ਨਾਉ।
ਮਹਾਰਾਜ ਗੁਰਮੁਖਾਂ ਦੀ ਸੰਗਤ ਨਾਲ ਮਿਲ ਕਰਕੇ ਆਪ ਜੀ ਦੇ ਨਾਮ ਰੂਪੀ ਜਪ ਨੂੰ ਜਪਦਾ ਰਹਾ।
ਮੈਂ ਗਰਭ ਜਾਏ ਮਨ ਭੀਨੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਮਨ ਸਿਮਰਨ ਵਿੱਚ ਵਾਹਿਗੁਰੂ ਵਿੱਚ ਭਿੱਜ ਜਾਵੇ ਤਾਂ ਹਉਮੈ ਤੇ ਹੰਕਾਰ ਨਿਵਿਰਤ ਹੋ ਜਾਂਦੇ ਨੇ।
ਝੂਠ ਨਾ ਪਾਵਸ ਪਾਖੰਡ ਕੀਨੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਝੂਠ ਬੋਲਦੇ ਨੇ ਉਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ, ਉਹ ਤਾਂ ਪਾਖੰਡ ਹੀ ਕਰਦੇ ਨੇ।
ਬਿਨ ਗੁਰ ਸ਼ਬਦ ਨਹੀਂ ਘਰ ਬਾਰ।
ਗੁਰੂ ਦੇ ਸ਼ਬਦ ਤੋਂ ਬਗੈਰ, ਗੁਰੂ ਦੇ ਉਪਦੇਸ਼ ਤੋਂ ਬਗੈਰ ਸਰੂਪ ਘਰ ਦੀ ਪ੍ਰਾਪਤੀ ਨਹੀਂ ਹੁੰਦੀ।
ਨਾਨਕ ਗੁਰਮੁਖ ਤਤ ਵਿਚਾਰ।
ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਗੁਰਮੁਖ ਤਤ ਵਿਚਾਰ। ਜਿਹੜੇ ਗੁਰਮੁਖ ਨੇ ਭਾਈ ਉਹ ਤਤ ਸਿਧਾਂਤ ਦੀ ਵਿਚਾਰ ਕਰਦੇ ਨੇ, ਵਾਹਿਗੁਰੂ ਦੇ ਸਿਮਰਨ ਵਿੱਚ ਉਹ ਸਦੀਵ ਕਾਲ ਜੁੜੇ ਰਹਿੰਦੇ ਨੇ। ਇਹ ਸਤਿਗੁਰਾਂ ਨੇ ਲੜੀਵਾਰ ਪਾਵਨ ਸ਼ਬਦ ਵਿੱਚ ਸਿੱਧਾਂ ਨੂੰ ਉਪਦੇਸ਼ ਦਿੰਦਿਆਂ ਫਰਮਾਇਆ ਕਿ ਵਾਹਿਗੁਰੂ ਹਰੇਕ ਸਰੀਰ ਵਿੱਚ ਹੈ, ਉਹ ਕਦੇ ਵੀ ਕਿਸੇ ਤੋਂ ਦੂਰ ਨਹੀਂ, ਕਦੇ ਵੀ ਕਿਸੇ ਤੋਂ ਪਾਸੇ ਨਹੀਂ, ਸਾਰਿਆਂ ਦੇ ਨਾਲ ਵੱਸਦਾ ਹੈ। ਇਸ ਕਰਕੇ ਭਾਈ ਉਹਨੂੰ ਚੇਤੇ ਕਰਨਾ ਚਾਹੀਦਾ ਹੈ, ਉਹਦੇ ਸਿਮਰਨ ਵਿੱਚ ਜੁੜਨਾ ਚਾਹੀਦਾ, ਜਿਹਦੇ ਕਰਕੇ ਇੰਦਰੀਆਂ ਨੂੰ ਰੋਕਣਾ ਇਹ ਵੀ ਕਰਮ ਕਾਂਡ ਉਹਦੇ ਦਰ ਪ੍ਰਵਾਨ ਨਹੀਂ। ਸਿਮਰਨ ਕਰਦਿਆਂ ਕਰਦਿਆਂ ਇਹ ਇੰਦਰੀ ਆਪਣੇ ਆਪ ਹੀ ਟਿਕ ਜਾਂਦੇ ਨੇ, ਤੋ ਸਿਮਰਨ ਕਰਕੇ ਇਹਨਾਂ ਨੂੰ ਟਿਕਾਉਣ ਦਾ ਯਤਨ ਕਰੀਏ। ਸਤਿਗੁਰੂ ਜੀ ਦਾ ਕੁਟਾਨ ਕੋਟ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੰਗਤ ਜੀ 27 ਤਰੀਕ ਨੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਬੜੀ ਭਾਵਨਾ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਣਾ ਹੈ ਤੇ 27 ਤਰੀਕ ਨੂੰ ਹੀ ਬਾਬਾ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, 27 ਤਰੀਕ ਨੂੰ ਸਣ ਕੇ ਸੀਸ ਇਸ਼ਨਾਨ ਕਰਕੇ ਕਕਾਰ ਧਾਰਨ ਕਰਕੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਚਾਟੀ ਪਿੰਡ ਵਿਖੇ ਪਹੁੰਚ ਕੇ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ ਜੀ।
ਹਉ ਮੈਂ ਗਰਭ ਜਾਏ ਮਨ ਭਿੰਨੈ, ਝੂਠ ਨਾ ਪਾਵਸ ਪਾਖੰਡ ਕੀਨੈ। ਬਿਨ ਗੁਰ ਸ਼ਬਦ ਨਹੀਂ ਘਰ ਬਾਰ, ਨਾਨਕ ਗੁਰਮੁਖ ਤਤ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।